ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਮੇਰਾ ਮਨ ਰਾਤਾ ਗੁਣ ਰਵੈ, ਮਨ ਪਾਵੈ ਸੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਸੁਖ ਸਹਿਜ ਆਵੈ ਸਾਚ ਭਾਵੈ, ਸਾਚ ਕੀ ਮਤ ਕਿਉਂ ਟਲੈ। ਇਸ ਨਾਨ ਦਾਨ ਸੋ ਗਿਆਨ ਮੱਜਣ, ਆਪ ਅਛਲਿਓ ਕਿਉਂ ਛਲੈ। ਪਰਪੰਚ ਮੋਹ ਵਿਕਾਰ ਥਾਕੇ, ਕੂੜ ਕਪਟ ਨਾ ਦੋਈ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਪਰਪੰਚ ਮੋਹ ਵਿਕਾਰ ਥਾਕੇ, ਕੂੜ ਕਪਟ ਨਾ ਦੋਈ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ, ਕਿਰਪਾ ਕਰਹੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰ ਹੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਹਰ ਕੀ ਵਡਿਆਈ ਹਉ ਆਖ ਨਾ ਸਾਕਾ, ਹਉ ਮੂਰਖ ਮੁਗਧ ਨਿਚਾਨ। ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ, ਸ਼ਰਨਾਗਤ ਪਇਆ ਅਜਾਨ। ਪਰਮ ਸਨਮਾਨ ਯੋਗ ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਭਗਤ ਵਛਲ, ਬਾਣੀ ਕੇ ਬੋਹਿਤ ਨਾਮ ਕੇ ਜਹਾਜ, ਗੁਰਗੱਦੀ ਤੇ ਸੁਭਾਏ ਮਾਨ, ਜੁਗੋ ਜੁਗ ਅਟਲ, ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਆਪ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਅੰਮ੍ਰਿਤ ਵੇਲੇ ਸਾਨੂੰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਆਪ ਜੀ ਨੇ ਇਸ ਪਾਵਨ ਮੁੱਖ ਵਾਕ ਦਾ ਪਾਠ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਅੱਜ ਇਸ ਮੁੱਖ ਵਾਕ ਦੇ ਰਾਹੀਂ ਜੋ ਸਾਨੂੰ ਰੂਹਾਨੀਅਤ ਭਰਪੂਰ ਗਿਆਨ ਦੀ ਦਾਤ ਬਖਸ਼ਿਸ਼ ਕਰ ਰਹੇ ਹਨ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਬਣਾਈਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ।
ਸੋਹੀ ਰਾਗ ਦੇ ਅੰਦਰ ਆਦ ਗੁਰੂ ਸਿੱਖ ਧਰਮ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 766 ਅਤੇ 767 ਤੇ ਇਹ ਸੁਭਾਏਮਾਨ ਮੁੱਖ ਵਾਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਦੇ ਰਾਹੀਂ ਉਚਾਰਨ ਕੀਤਾ ਹੋਇਆ ਹੈ। ਗੁਰੂ ਮਹਾਰਾਜ ਜੀ ਸਮਝਾ ਰਹੇ ਨੇ, ਮੇਰਾ ਮਨ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਗਿਆ ਹੈ ਤੇ ਰੰਗ ਰੱਤੇ ਮਨ ਦੀ ਜਿਹੜੀ ਪਹਿਚਾਣ ਗੁਰੂ ਮਹਾਰਾਜ ਜੀ ਦੱਸ ਰਹੇ ਨੇ, ਫਿਰ ਉਸ ਪਰਮਾਤਮਾ ਨੂੰ ਹੀ ਮਨੁੱਖ ਚਾਹੁੰਦਾ ਹੈ, ਉਸ ਤੋਂ ਬਿਨਾਂ ਕਿਸੇ ਹੋਰ ਦੇ ਵੱਲ ਉਹਦਾ ਰੰਚਕ ਮਾਤਰ ਵੀ ਧਿਆਨ ਨਹੀਂ ਜਾਂਦਾ। ਜਿਵੇਂ ਇੱਕ ਸੁਹਾਗਣ ਇਸਤਰੀ ਆਪਣੇ ਇੱਕ ਕੰਤ ਦੀ ਬਣ ਕੇ ਰਹਿੰਦੀ ਹੈ ਅਤੇ ਇਸ ਤਰ੍ਹਾਂ ਜੀਵਨ ਦੇ ਵਿੱਚ ਹਰ ਸੁੱਖ ਪ੍ਰਾਪਤ ਕਰ ਲੈਂਦੀ ਹੈ, ਤਿਵੇਂ ਜਿਹੜਾ ਗੁਰਸਿੱਖ ਹੈ ਉਹ ਵੀ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਨਹੀਂ ਕਦੇ ਬਣਦਾ। ਮਹਾਰਾਜ ਕਹਿੰਦੇ ਨੇ ਰੰਗ ਰੱਤੇ ਦੀ ਇਹੀ ਨਿਸ਼ਾਨੀ ਹੈ, ਜਿਸ ਦਾ ਪ੍ਰੇਮ ਅਕਾਲ ਪੁਰਖ ਵਾਹਿਗੁਰੂ ਨਾਲ ਪਿਆ ਉਹ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਨਹੀਂ ਬਣਾਉਂਦਾ। ਦਸਮੇਸ਼ ਪਿਤਾ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਜਦੋਂ ਤੋਂ ਤੁਹਾਡੇ ਚਰਨ ਪਕੜੇ ਹਨ ਉਸ ਤੋਂ ਬਾਅਦ ਕਿਸੇ ਹੋਰ ਨੂੰ ਅੱਖ ਥੱਲੇ ਵੀ ਨਹੀਂ ਲਿਆਂਦਾ। ਇਹ ਇੱਕ ਰੰਗ ਰੱਤੇ ਹੋਏ ਮਨੁੱਖ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ।
ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ।
ਜਿਵੇਂ ਕਿਸੇ ਮੰਜ਼ਿਲ ਵਾਲੀ ਬਿਲਡਿੰਗ ਤੇ ਚੜ੍ਹਨਾ ਹੋਏ ਤਾਂ ਪੌੜੀਆਂ ਦੀ ਜ਼ਰੂਰਤ ਪੈਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਤੱਕ ਪਹੁੰਚਣ ਲਈ ਪਰਮਾਤਮਾ ਦੇ ਗੁਣ ਗਾਣੇ ਮਾਨੋ ਇਹ ਇੱਕ ਪੌੜੀ ਹੈ। ਪਰ ਇਹ ਪੌੜੀ ਵੀ ਗੁਣ ਗਾਣ ਦੀ ਗੁਰੂ ਕੋਲੋਂ ਹੀ ਮਿਲਦੀ ਹੈ, ਇਸ ਕਰਕੇ ਪਰਮਾਤਮਾ ਤੱਕ ਪਹੁੰਚਣ ਲਈ ਗੁਰੂ ਜੀ ਦੀ ਬੜੀ ਲੋੜ ਹੈ। ਯਾਨੀ ਕਿ ਗੁਰੂ ਵਾਲਾ ਬਣਨਾ, ਗੁਰੂ ਜੀ ਦੇ ਉਪਦੇਸ਼ਾਂ ਨੂੰ ਦ੍ਰਿੜ ਕਰਕੇ ਜ਼ਿੰਦਗੀ ਗੁਜ਼ਾਰਨੀ ਇਹ ਬਹੁਤ ਜ਼ਰੂਰੀ ਹੈ। ਇਸ ਕਰਕੇ ਇਹ ਸੱਚੀ ਪੌੜੀ ਹੈ, ਸਦਾ ਸਥਿਰ ਰਹਿਣ ਵਾਲੀ ਹੈ। ਜਿਸ ਜਿਸ ਨੇ ਵੀ ਪਰਮਾਤਮਾ ਦੇ ਗੁਣ ਗਾਏ ਹਨ ਉਹ ਮਨੁੱਖ ਉਸ ਪਰਮਾਤਮਾ ਵਿੱਚ ਗੁਣ ਗਾਣ ਕਰਕੇ ਅਭੇਦ ਹੋ ਗਿਆ ਹੈ।
ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀਮਤ ਕਿਉਂ ਟਲੈ।
ਜਿਹੜਾ ਮਨੁੱਖ ਗੁਣ ਗਾਉਂਦਾ ਹੈ ਉਸ ਨੂੰ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਮਿਲਦਾ ਹੈ ਅਤੇ ਉਸ ਪਰਮਾਤਮਾ ਕੋਲੋਂ ਸਦਾ ਸਥਿਰ ਰਹਿਣ ਵਾਲਾ ਸੁੱਖ ਵੀ ਮਿਲਦਾ ਹੈ, ਜਿਹੜਾ ਕਦੇ ਵੀ ਦੁੱਖ ਦੇ ਵਿੱਚ ਤਬਦੀਲ ਨਹੀਂ ਹੁੰਦਾ। ਇਹ ਸੱਚ ਅਜਿਹੀ ਗੁਰੂ ਦੀ ਮੱਤ ਹੈ, ਸੱਚ ਨਾਲ ਜੁੜਨਾ, ਸੱਚ ਨੂੰ ਸਿਮਰਨਾ ਕਿ ਇਸ ਨੂੰ ਕੋਈ ਫਿਰ ਟਾਲਿਆ ਨਹੀਂ ਜਾ ਸਕਦਾ। ਯਾਨੀ ਕਿ ਇਹ ਮੱਤ ਅਟਲ ਹੈ, ਹਰ ਸਮੇਂ ਹਰ ਯੁੱਗ ਵਿੱਚ ਇਹਨੇ ਵੀ ਇਸ ਯੁੱਗ ਵਿੱਚ ਕੰਮ ਆਏਗੀ ਗੁਰੂ ਦੀ ਮੱਤ, ਹੋਰ ਯੁੱਗ ਵਿੱਚ ਇਸਨੇ ਕੰਮ ਆਉਣਾ ਹੀ ਕੋਈ ਨਹੀਂ। ਭਾਈ ਇਹ ਯੁੱਗੋ ਯੁੱਗ ਅਟਲ ਮੱਤ ਹੈ ਤੇ ਇਸੇ ਰਾਹੀਂ ਹੀ ਉਸ ਪਰਮਾਤਮਾ ਦੇ ਵਿੱਚ ਮਿਲਿਆ ਜਾ ਸਕਦਾ ਹੈ।
ਇਸ ਨਾਨ ਦਾਨ ਸੋ ਗਿਆਨ ਮੱਜਣਾ ਆਪ ਅਛਲਿਓ ਕਿਉਂ ਚੱਲੈ।
ਜੇ ਕੋਈ ਮਨੁੱਖ ਆਖੇ ਮੈਂ ਗੁਰੂ ਦੀ ਮਤ ਨੂੰ ਤਾਂ ਧਾਰਨ ਨਾ ਕਰਾਂ, ਗੁਰੂ ਵਾਲਾ ਤਾਂ ਬਣਾ ਨਾ, ਹੋਰ ਇਸ਼ਨਾਨ ਦਾਨ ਮੱਜਣ ਕਰੀ ਜਾਏ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰੀ ਜਾਏ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਨ੍ਹਾਂ ਤਰੀਕਿਆਂ ਦੇ ਨਾਲ ਪਰਮਾਤਮਾ ਨੂੰ ਛੱਲਿਆ ਨਹੀਂ ਜਾ ਸਕਦਾ, ਧੋਖਾ ਨਹੀਂ ਦਿੱਤਾ ਜਾ ਸਕਦਾ। ਯਾਨੀ ਕਿ ਪਰਮਾਤਮਾ ਤਾਂ ਹੀ ਮਿਲਦਾ ਹੈ ਜੇ ਉਸ ਦੇ ਪਵਿੱਤਰ ਨਾਮ ਨੂੰ ਜਪਿਆ ਜਾ ਸਕੇ, ਉਹ ਗੁਰੂ ਦੀ ਮਤ ਰਾਹੀਂ ਹੀ ਜਪਿਆ ਜਾ ਸਕਦਾ ਹੈ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਨੇ ਉਹ ਅਛਲ ਪਰਮਾਤਮਾ ਹੈ, ਉਸ ਨੂੰ ਕੋਈ ਵੀ ਧੋਖਾ ਨਹੀਂ ਦੇ ਸਕਦਾ, ਚਤਰਾਈ ਦੇ ਨਾਲ ਛੱਲ ਨਹੀਂ ਸਕਦਾ। ਜਿਹੜਾ ਨਾਮ ਜਪਦਾ ਹੈ ਗੁਰੂ ਦੇ ਮਤ ਦੇ ਰਾਹੀਂ, ਉਹ ਸਹਿਜ ਸੁਭਾਵਕ ਹੀ ਉਸ ਪਰਮਾਤਮਾ ਦੇ ਵਿੱਚ ਆਪਣੇ ਆਪ ਅਭੇਦ ਹੋ ਜਾਂਦਾ ਹੈ।
ਪਰ ਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ।
ਦੋਈ ਸ਼ਬਦ ਦਾ ਅਰਥ ਹੈ ਦਵੈਤ ਭਾਵਨਾ, ਕੂੜ ਥਾਕੇ ਦਾ ਅਰਥ ਹੈ ਰਹਿ ਜਾਣਾ, ਖਤਮ ਹੋ ਜਾਣਾ। ਕੂੜ ਝੂਠ ਕਪਟ ਕਿਸੇ ਨੂੰ ਛਲ ਕਰਨਾ, ਬੇਕਾਰ ਵਿਸ਼ੇ ਵਿਕਾਰ ਵਾਲੀ ਬਿਰਤੀ, ਅਦਵੈਤ ਭਾਵਨਾ ਵਾਲੀ ਬਿਰਤੀ, ਇਹ ਸਾਰੀ ਦੀ ਸਾਰੀਆਂ ਬੁਰਾਈਆਂ ਇਹ ਖਤਮ ਹੋ ਜਾਂਦੀਆਂ ਹਨ। ਪਰ ਕਦੋਂ? ਜਦੋਂ ਪਰਮਾਤਮਾ ਨੂੰ ਜੀਵ ਭਾ ਜਾਏ, ਜੀਵ ਦੇ ਕੀਤੇ ਕਰਮ ਪਰਮਾਤਮਾ ਨੂੰ ਚੰਗੇ ਲੱਗਣ ਲੱਗ ਪੈਣ। ਇਹ ਨਿਸ਼ਾਨੀ ਹੈ ਵੀ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਹੋਈ ਹੈ, ਉਹਦੇ ਵਿੱਚੋਂ ਸਾਰੀਆਂ ਬੁਰਾਈਆਂ, ਕੂੜ ਕਪਟ, ਵਿਕਾਰ, ਦਵੈਤ ਭਾਵਨਾ ਸਾਰੇ ਖਤਮ ਹੋ ਜਾਂਦੇ ਹਨ।
ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ।
ਸਤਿਗੁਰੂ ਜੀ ਫਿਰ ਇਸ ਗੱਲ ਨੂੰ ਜੋ ਆਰੰਭ ਵਿੱਚ ਆਖੀ ਸੀ ਦੁਹਰਾ ਰਹੇ ਨੇ, ਮੇਰਾ ਮਨ ਉਸ ਪਰਮਾਤਮਾ ਦੇ ਵਿੱਚ ਰਤ ਗਿਆ ਹੈ ਤੇ ਉਸ ਤੋਂ ਬਿਨਾ ਹੁਣ ਮੈਂ ਹੋਰ ਕਿਸੇ ਦੇ ਨਾਲ ਪਿਆਰ ਨਹੀਂ ਪਾਇਆ।
ਸਾਹਿਬ ਸੋ ਸਾਲਾਹੀਆ ਜਿਨ ਕਾਰਨ ਕੀਆ।
ਕਾਰਨ ਦਾ ਅਰਥ ਹੈ ਸੰਸਾਰ ਸਾਜਣਾ। ਕਹਿੰਦੇ ਉਸੇ ਮਾਲਕ ਦੀ ਸਿਵ ਸਲਾਹ ਕਰੀਏ ਜਿਸ ਮਾਲਕ ਨੇ ਇਸ ਸੰਸਾਰ ਦੀ ਸਾਜਣਾ ਕੀਤੀ ਹੈ। ਭਾਵੇਂ ਬ੍ਰਹਮਾ ਵਿਸ਼ਨ ਮਹੇਸ਼ ਤਿੰਨ ਦੇਵਤਿਆਂ ਦੀ ਵੀ ਗੱਲ ਗੁਰਬਾਣੀ ਵਿੱਚ ਆਈ ਹੈ, ਪਰ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਦੇ ਬਚਨ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ, ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ। ਜਿਵੇਂ ਉਹ ਪ੍ਰਮਾਤਮਾ ਉਨ੍ਹਾਂ ਨੂੰ ਚਲਾਉਂਦਾ ਤਿਵੇਂ ਉਹ ਚਲਦੇ ਨੇ, ਜਿਵੇਂ ਉਸਦਾ ਫੁਰਮਾਨ ਹੁਕਮ ਹੁੰਦਾ ਤਿਵੇਂ ਹੁਕਮ ਨੂੰ ਮੰਨਦੇ ਨੇ। ਇਸ ਕਰਕੇ ਗੁਰਮਤ ਦੇ ਅੰਦਰ ਜੋ ਸਿਧਾਂਤ ਮਹਾਰਾਜ ਨੇ ਸਾਨੂੰ ਬਖਸ਼ਿਆ ਵੀ ਪਰਮਾਤਮਾ ਆਪ ਹੀ ਸ੍ਰਿਸ਼ਟੀ ਦਾ ਕਰਤਾ ਵੀ ਹੈ, ਭਰਤਾ ਵੀ ਹੈ ਅਤੇ ਹਰਤਾ ਵੀ ਹੈ। ਯਾਨੀ ਕਿ ਬਣਾਉਣ ਵਾਲਾ ਵੀ ਆਪ, ਪਾਲਣ ਵਾਲਾ ਵੀ ਆਪ ਅਤੇ ਸੰਘਾਰ ਕਰਨ ਵਾਲਾ ਵੀ ਉਹ ਆਪ ਹੈ। ਮਹਾਰਾਜ ਕਹਿੰਦੇ ਨੇ ਜਿਸ ਨੇ ਸਾਰਾ ਸੰਸਾਰ ਬਣਾਇਆ ਭਾਈ ਉਹ ਸਾਹਿਬ ਹੈ, ਮਾਲਕ ਹੈ, ਉਸੇ ਦੀ ਸਿਵ ਸਲਾਹ ਕਰਨੀ ਚਾਹੀਦੀ ਹੈ।
ਮਹਿਲ ਲਾਗੀ ਮਨ ਮਹਿਲੈ ਕਿਨੈ ਅੰਮ੍ਰਿਤ ਪੀਆ।
ਜਿਹੜਾ ਕਹਿੰਦੇ ਉਸ ਮਾਲਕ ਨੂੰ ਨਹੀਂ ਸਿਮਰਦਾ, ਉਸ ਨੂੰ ਛੱਡ ਕੇ ਕਿਸੇ ਹੋਰ ਨੂੰ ਸਿਮਰੀ ਜਾਂਦਾ ਹੈ, ਸਮਝੋ ਉਸ ਦਾ ਮਨ ਮੈਲ ਨਾਲ ਭਰ ਗਿਆ ਹੈ। ਤੇ ਦੱਸੋ ਫਿਰ ਮਹਾਰਾਜ ਨੇ ਸਵਾਲ ਕੀਤਾ ਵੀ ਮਨ ਮੈਲੇ ਮਨੁੱਖ ਨੇ ਕਿਸਨੇ ਅੰਮ੍ਰਿਤ ਪੀਆ ਹੈ, ਯਾਨੀ ਕਿ ਕਿਸਨੇ ਅੰਮ੍ਰਿਤ ਨਾਮ ਸਿਮਰਿਆ ਹੈ। ਮੈਲੇ ਮਨ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਨਹੀਂ ਜਾ ਸਕਦਾ। ਇਹ ਮੈਲ ਤਾਂ ਲੱਥਦੀ ਹੈ ਜੇ ਇੱਕ ਨੂੰ ਅਰਾਧਿਆ ਜਾਏ ਕੇਵਲ, ਹੋਰ ਜਿੰਨੀਆਂ ਵੀ ਸ਼ਕਤੀਆਂ ਹਨ ਉਨ੍ਹਾਂ ਨੂੰ ਹੇਠ ਸਮਝ ਕੇ, ਇੱਕ ਪਰਮ ਅਕਾਲ ਪੁਰਖ ਵਾਹਿਗੁਰੂ ਨੂੰ ਮਹਾਂਸ਼ਕਤੀ ਸਮਝ ਕੇ ਉਸ ਨੂੰ ਜੀਵਨ ਦਾ ਆਧਾਰ ਬਣਾਇਆ ਜਾਏ, ਤਾਂ ਇਹ ਮਨ ਦੀ ਮੈਲ ਲੱਥਦੀ ਹੈ। ਗੁਰੂ ਨਾਨਕ ਦੇਵ ਜੀ ਦਾ ਹੀ ਇੱਕ ਬਚਨ ਆਪ ਨਾਲ ਸਾਂਝਾ ਕਰਾਂ, ਜਿਹੜੀ ਆਰੰਭਤਾ ਹੁੰਦੀ ਹੈ ਸ਼ਬਦ ਦੀ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹਦੀ ਅਖੀਰਲੀਆਂ ਪੰਕਤੀਆਂ ਨੇ, ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ, ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਈ। ਜਿਹੜਾ ਉਸ ਸੱਚੇ ਨਾਲ ਜੁੜ ਗਿਆ ਸਮਝ ਲਓ ਉਸਨੇ ਆਪਣੇ ਮਨ ਨੂੰ ਮਾਂਜ ਲਿਆ, ਇਸ ਤਰ੍ਹਾਂ ਮਨ ਜਿਹੜਾ ਹੈ ਸਾਫ਼ ਹੋ ਜਾਂਦਾ ਹੈ।
ਮਤ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ।
ਮਥ ਦਾ ਅਰਥ ਹੈ ਅੱਖਰੀ ਅਰਥ ਰਿੜਕਣਾ, ਮਥਣਾ, ਪਰ ਇੱਥੇ ਭਾਵ ਹੈ ਰਸਨਾ ਦੁਆਰਾ ਬਾਰ ਬਾਰ ਜਪਣਾ। ਜਿਨ੍ਹਾਂ ਨੇ ਰਸਨਾ ਦੁਆਰਾ ਬਾਰ ਬਾਰ ਜਪਿਆ ਹੈ ਉਨ੍ਹਾਂ ਨੇ ਹੀ ਕਹਿੰਦੇ ਇਹ ਨਾਮ ਅੰਮ੍ਰਿਤ ਪ੍ਰਾਪਤ ਕੀਤਾ ਹੈ। ਜਿਵੇਂ ਦਹੀਂ ਨੂੰ ਬਾਰ ਬਾਰ ਰਿੜਕਣਾ ਪੈਂਦਾ ਹੈ ਤਾਂ ਹੀ ਮੱਖਣ ਦੀ ਪ੍ਰਾਪਤੀ ਹੁੰਦੀ ਹੈ, ਤੇ ਇਸੇ ਤਰ੍ਹਾਂ ਰਸਨਾ ਦੁਆਰਾ ਬਾਰ ਬਾਰ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਪੈਂਦਾ ਹੈ ਤਾਂ ਤਤ ਪ੍ਰਮਾਤਮਾ ਜੋ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਜੇ ਕੋਈ ਆਖੇ ਮੈਂ ਬਾਰ ਬਾਰ ਨਾ ਜਪਾਂ, ਕੇਵਲ ਇੱਕ ਵਾਰੀ ਕਹਿ ਲਵਾਂ ਵਾਹਿਗੁਰੂ ਹਰੀ, ਇਸ ਤਰ੍ਹਾਂ ਨਹੀਂ। ਬਾਰ ਬਾਰ ਜਪਣ ਦੀ ਹਦਾਇਤ ਹੈ, ਗੁਰੂ ਜੀ ਦਾ ਬਚਨ ਹੈ, ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਧਰਪੀਐ। ਮਹਾਰਾਜ ਕਹਿੰਦੇ ਨੇ ਜੇ ਕੋਈ ਬਾਰ ਬਾਰ ਨਹੀਂ ਜਪਦਾ ਫਿਰ ਇਹ ਨਾਮ ਅੰਮ੍ਰਿਤ ਤੱਤ ਤੋਂ ਵਾਂਝਾ ਰਹਿ ਜਾਂਦਾ ਹੈ।
ਆਪ ਨੜਾ ਪ੍ਰਭ ਸਹਿਜ ਪਛਾਤਾ ਜਾਂ ਮਨ ਸੱਚ ਲਾਇਆ।
ਪ੍ਰਭੂ ਆਪਣਾ ਜਿਹਨੂੰ ਬਣਾ ਲਵੇ ਫਿਰ ਉਹ ਆਪਣੇ ਆਪ ਹੀ ਜੀਵ ਪ੍ਰਮਾਤਮਾ ਨੂੰ ਆਪਣਾ ਸਮਝਣ ਲੱਗ ਪੈਂਦਾ ਹੈ। ਪਰ ਜਿਸ ਨੇ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਜੋੜਿਆ, ਨਾਮ ਦੇ ਨਾਲ ਆਪਣੇ ਆਪ ਨੂੰ ਜੋੜਿਆ, ਉਸੇ ਨੂੰ ਪ੍ਰਮਾਤਮਾ ਆਪਣਾ ਬਣਾਉਂਦਾ ਹੈ। ਤੇ ਜਿਹਨੂੰ ਆਪਣਾ ਬਣਾ ਲਵੇ ਉਸ ਦੇ ਸੰਬੰਧ ਵਿੱਚ ਗੁਰਬਾਣੀ ਸਾਨੂੰ ਅਗਵਾਈ ਕਰਦੀ ਹੈ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਇਸ ਕਰਕੇ ਇਹ ਅਰਦਾਸ ਮਹਾਰਾਜ ਜੀ ਕਰ ਰਹੇ ਨੇ, ਹੇ ਵਾਹਿਗੁਰੂ ਸਾਨੂੰ ਜੀਵਾਂ ਨੂੰ ਤੁਸੀਂ ਆਪਣਾ ਆਪ ਬਣਾ ਲਓ ਫਿਰ ਅਸੀਂ ਤੁਹਾਡੇ ਆਪਣੇ ਆਪ ਬਣ ਜਾਵਾਂਗੇ। ਯਾਨੀ ਕਿ ਅਸੀਂ ਤੁਹਾਨੂੰ ਆਪਣਾ ਬਣਾਉਣਾ ਚਾਹੁੰਦੇ ਹਾਂ ਪਰ ਇਹ ਵੀ ਤਾਂ ਬਣਾ ਸਕਾਂਗੇ ਜੇ ਤੁਸੀਂ ਆਪ ਹੀ ਸਾਡੇ ਤੇ ਕਿਰਪਾ ਕਰੋਗੇ।
ਤਿਸਨਾ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉਂ ਮਿਲੈ ਹੋਏ ਪਰਾਇਆ।
ਮੈਂ ਕਹਿੰਦੇ ਹੇ ਵਾਹਿਗੁਰੂ ਆਪ ਜੀ ਦੇ ਗੁਣ ਤਦੋਂ ਹੀ ਗਾ ਸਕਦਾ ਹਾਂ ਜੇ ਤੁਹਾਡੀ ਕਿਰਪਾ ਹੋਏ, ਜੇ ਤੈਨੂੰ ਚੰਗਾ ਲੱਗੇ। ਜੇ ਤੁਸੀਂ ਕਿਰਪਾ ਹੀ ਨਹੀਂ ਕਰੋਗੇ ਤਾਂ ਮੈਂ ਦੱਸੋ ਕਿਵੇਂ ਤੁਹਾਡੇ ਗੁਣ ਗਾ ਸਕਦਾ ਹਾਂ। ਇਸ ਲਈ ਕਿਰਪਾ ਦੀ ਗੱਲ ਹੈ ਵੀ ਹੇ ਵਾਹਿਗੁਰੂ ਸਾਡੇ ਜੀਵਾਂ ਤੇ ਕਿਰਪਾ ਕਰੋ, ਤੁਹਾਡੇ ਗੁਣ ਅਸੀਂ ਗਾਈਏ ਤੇ ਗੁਣ ਗਾਉਣ ਦੀ ਕਿਰਪਾ ਦੀ ਅਰਦਾਸ ਕਰਨੀ ਕਿਉਂ ਕਰਨੀ, ਇਹ ਸਾਡੀ ਲੋੜ ਹੈ। ਮਹਾਰਾਜ ਕਹਿੰਦੇ ਨੇ ਦੇਖੋ ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ। ਇਸ ਲਈ ਗੁਣ ਗਾਣੇ ਹਨ ਤਾਂ ਕਿ ਸਾਡਾ ਮਨ ਹਰਿਆ ਭਰਿਆ, ਯਾਨੀ ਖੁਸ਼ੀਆਂ ਦੇ ਨਾਲ ਹਰ ਟਾਈਮ ਭਰਿਆ ਰਹੇ।
ਸਾਹਿਬ ਸੋ ਸਾਲਾਹੀਆ ਜਿਨ ਜਗਤ ਉਪਾਇਆ।
ਇਸੇ ਸ਼ਬਦ ਦੀ ਫਿਰ ਆਰੰਭਕ ਪੰਕਤੀ ਤੋਂ ਬਾਅਦ ਅਖੀਰ ਵਿਚ ਫਿਰ ਕਹਿ ਰਹੇ ਨੇ, ਹੇ ਭਾਈ ਉਸੇ ਸਾਹਿਬ ਮਾਲਕ ਨੂੰ ਸਿਮਰਿਆ ਜਾਏ ਜਿਸ ਨੇ ਇਸ ਸਾਰੇ ਜਗਤ ਨੂੰ ਬਣਾਇਆ ਹੈ।
ਆਏ ਗਿਆ ਕੀ ਨਾ ਆਏ ਕਿਉਂ ਆਵੇ ਜਾਤਾ।
ਆਇਆ ਗਿਆ ਦਾ ਅਰਥ ਹੈ ਜਨਮ ਮਰਨ, ਸੰਸਾਰ ਵਿਚ ਆਣਾ ਜਨਮ ਹੋਣਾ, ਸੰਸਾਰ ਵਿਚ ਚਲੇ ਜਾਣਾ ਮਰਨ ਹੋ ਜਾਣਾ। ਮਹਾਰਾਜ ਕਹਿੰਦੇ ਨੇ ਹੇ ਭਾਈ ਉਸ ਮਨੁੱਖ ਦਾ ਸੰਸਾਰ ਵਿਚ ਆਣਾ ਤੇ ਕੁਝ ਜ਼ਿੰਦਗੀ ਦੇ ਦਿਨ ਗੁਜ਼ਾਰ ਕੇ ਚਲੇ ਜਾਣਾ ਉਹ ਕਿਸੇ ਲੇਖੇ ਵਿਚ ਨਹੀਂ। ਜਦੋਂ ਤੱਕ ਮਨੁੱਖ ਸੰਸਾਰ ਵਿਚ ਆ ਕੇ ਉਸ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ, ਇੱਕ ਇੱਕ ਸਵਾਸ ਜਪਿਆ ਫਿਰ ਲੇਖੇ ਵਿਚ ਪੈਂਦਾ ਹੈ ਔਰ ਉਸ ਦਾ ਫਲ ਮਿਲਦਾ ਹੈ। ਜੇ ਏਦਾਂ ਹੀ ਆਇਆ ਤੇ ਚਲਾ ਗਿਆ, ਸੁਨੇ ਘਰ ਕਾ ਪਹੁਣਾ ਜਿਉ ਆਇਆ ਤਿਉਂ ਜਾਓ। ਸੁਨੇ ਘਰ ਵੀ ਜਿਸ ਵਿਚ ਕੋਈ ਰਹਿੰਦੇ ਨਹੀਂ, ਕੋਈ ਪ੍ਰਾਹੁਣਾ ਗੈਸਟ ਆ ਜਾਏ ਉਹ ਜਿਹੋ ਜਿਹਾ ਵਿਚਾਰਾ ਆਏਗਾ ਉਹ ਜਿਹਾ ਵਾਪਸ ਚਲਾ ਜਾਏਗਾ, ਕਿਉਂਕਿ ਨਾ ਉਸ ਨੂੰ ਕੋਈ ਜਲ ਪਾਣੀ ਛਕਾਉਣ ਵਾਲਾ ਅੱਗੋਂ ਮਿਲੇਗਾ, ਨਾ ਉਹਨੂੰ ਜੀ ਆਇਆ ਕਹਿਣ ਵਾਲਾ ਮਿਲੇਗਾ। ਜਿਹੜੇ ਨਾਮ ਤੋਂ ਸੱਖਣੇ ਨੇ ਕਹਿੰਦੇ ਬਸ ਜਿਹੋ ਜੇ ਆਏ ਉਹ ਜਿਹੀ ਵਾਪਸ ਖਾਲੀ ਚਲੇ ਜਾਂਦੇ ਹਨ।
ਪ੍ਰੀਤਮ ਸਿਓ ਮਨ ਮਾਨਿਆ ਹਰ ਸੇਤੀ ਰਾਤਾ।
ਹਰੀ ਦੇ ਨਾਲ ਉਹੀ ਰਤਿਆ ਹੋਇਆ ਸਮਝੋ ਜਿਸ ਦਾ ਉਸ ਹਰੀ ਦੇ ਨਾਲ ਮਨ ਮੰਨ ਗਿਆ ਹੈ। ਮਨ ਮੰਨਣ ਤੋਂ ਭਾਵ ਹੈ ਮਨ ਜੁੜ ਗਿਆ। ਦੇਖੋ ਆਪਾਂ ਹਰ ਗੱਲ ਜਦੋਂ ਵੀ ਕਿਸੇ ਤੋਂ ਸੁਣਦੇ ਹਾਂ ਪੜ੍ਹਦੇ ਹਾਂ ਤਾਂ ਇੱਕੋ ਗੱਲ ਕਹਿੰਦੇ ਹਾਂ, ਇਸ ਗੱਲ ਨੂੰ ਪੜ੍ਹ ਕੇ ਜਾਂ ਸੁਣ ਕੇ ਮੇਰਾ ਮਨ ਨਹੀਂ ਮੰਨਿਆ। ਕਈ ਵਾਰੀ ਤਾਂ ਆਪਾਂ ਗੁਰੂ ਜੀ ਦੀ ਗੱਲ ਵੀ ਸੁਣ ਕੇ ਨਾ ਕਹਿ ਦਿੰਦੇ ਹਾਂ ਮਨ ਨਹੀਂ ਮੰਨਿਆ। ਵੀ ਗੁਰੂ ਮਹਾਰਾਜ ਦਾ ਹੁਕਮ ਹੈ ਅੰਮ੍ਰਿਤ ਛਕੋ ਕੇਸ ਰੱਖੋ ਸਿੰਘ ਸਜੋ, ਆਪਾਂ ਹਾਲੇ ਵੀ ਕਹਿੰਦੇ ਹਾਂ ਮਨ ਨਹੀਂ ਮੰਨਿਆ। ਮਨ ਕਿਉਂ ਨਹੀਂ ਮੰਨਦਾ? ਕਿਉਂਕਿ ਮਨ ਗੁਰੂ ਨੂੰ ਸਮਰਪਣ ਹੀ ਨਹੀਂ ਹੋਇਆ ਹਲੇ। ਜਿਸ ਦਿਨ ਆਪਾਂ ਮਨ ਗੁਰੂ ਨੂੰ ਸਮਰਪਣ ਕਰ ਦਿੱਤਾ ਫਿਰ ਮਨ ਦੀ ਮਤ ਆਪਣੇ ਆਪ ਖਤਮ ਹੋ ਜਾਏਗੀ, ਫਿਰ ਮਨ ਦੇ ਉੱਤੇ ਗੁਰੂ ਦੀ ਮਤ ਕੰਮ ਕਰੇਗੀ। ਯਾਨੀ ਕਿ ਮਤ ਗੁਰੂ ਦੀ ਤੇ ਮਨ ਸਾਡਾ ਗੁਰੂ ਦੀ ਅਗਵਾਈ ਵਿੱਚ ਚੱਲੇਗਾ ਤੇ ਫਿਰ ਜਿੰਨੇ ਵੀ ਕੰਮ ਹੋਣਗੇ ਸਾਡੇ ਕੋਲੋਂ ਉਹ ਸਾਰੇ ਗੁਰਮਤ ਵਾਲੇ ਹੋਣਗੇ ਤੇ ਫਿਰ ਗੁਰੂ ਦੀ ਮਤ ਵੀ ਤਦੋਂ ਹੀ ਆਉਂਦੀ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰ ਮਿਲੈ ਤਾਂ ਗੁਰਮਤ ਪਾਈ ਹੈ, ਸਾਕਤ ਬਾਜੀ ਹਾਰੀ ਜੀ। ਜਿਹੜਾ ਮਨ ਜੁੜਿਆ ਹੀ ਨਹੀਂ ਉਹ ਮਨੁੱਖ ਫਿਰ ਸਾਕਤ ਜ਼ਿੰਦਗੀ ਦੇ ਅੰਦਰ ਦੁੱਖ ਭੋਗਦਾ ਹੈ।
ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਾ ਕੋਟ ਉਸਾਰਿਆ।
ਕਹਿੰਦੇ ਦੇਖੋ ਸਾਹਿਬ ਦੀ ਇਹੋ ਜਿਹੀਆਂ ਅਲੌਕਿਕ ਗੱਲਾਂ ਬਾਤਾਂ, ਇਹੋ ਜਿਹੇ ਕੌਤਕ ਤੇ ਜਿਹੜੇ ਸਦਾ ਸਥਿਰ ਹਨ। ਇੱਕ ਉਦਾਹਰਣ ਦਿੱਤੀ ਕਹਿੰਦੇ ਜਿਨ ਬਿੰਬ ਕਾ ਕੋਟ ਉਸਾਰਿਆ, ਬਿੰਬ ਦਾ ਅਰਥ ਹੈ ਪਾਣੀ। ਕਹਿੰਦੇ ਜਿਹਨੇ ਇੱਕ ਮਨੁੱਖ ਦੀ ਪਾਣੀ ਦੀ ਬੂੰਦ ਤੋਂ ਹੀ ਇਹ ਸਰੀਰ ਰੂਪੀ ਕਿਲਾ ਬਣਾ ਦਿੱਤਾ ਹੈ, ਦੇਖੋ ਉਹਦੀ ਕਲਾ। ਇੱਕ ਕੌਤਕ ਮਹਾਰਾਜ ਕਹਿੰਦੇ ਨੇ ਇਹੋ ਜਿਹੇ ਕੌਤਕ ਹੋਰ ਵੀ ਪ੍ਰਮਾਤਮਾ ਦੇ ਬੇਅੰਤ ਨੇ, ਅਕਥ ਨੇ, ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ। ਪਰ ਇੱਕ ਹੀ ਕੌਤਕ ਸਮਝੋ, ਇੱਕ ਪਾਣੀ ਦੀ ਬੂੰਦ ਤੋਂ ਸਰੀਰ ਰੂਪੀ ਕਿਲਾ ਤਿਆਰ ਕਰ ਦਿੱਤਾ ਉਸਨੇ ਤੇ ਉਹੋ ਜਿਹਾ ਪ੍ਰਮਾਤਮਾ ਜਿਹੜਾ ਹੈ ਉਸ ਸਮਰੱਥ ਦੇ ਨਾਲ ਅਸੀਂ ਭਾਈ ਸੰਬੰਧ ਬਣਾਉਣਾ ਕਰੀਏ।
ਪੰਚ ਭੂ ਨਾਇਕੋ ਆਪ ਸਿਰੰਦਾ, ਜਿਨ ਸੱਚ ਕਾ ਪਿੰਡ ਸਵਾਰਿਆ।
ਪੰਚ ਭੂ ਨਾਇਕੋ ਦਾ ਅਰਥ ਹੈ ਪੰਜ ਤੱਤਾਂ ਦਾ ਨਾਇਕ ਮਾਲਕ। ਇਹ ਸਰੀਰ ਜੋ ਪੰਜ ਤੱਤਾਂ ਦਾ ਉਸਨੇ ਸਾਜਿਆ, ਇਨ੍ਹਾਂ ਤੱਤਾਂ ਦਾ ਮਾਲਕ ਉਹ ਆਪ ਹੈ ਖੁਦ। ਮਹਾਰਾਜ ਕਹਿੰਦੇ ਨੇ ਉਸਨੇ ਸੱਚੇ ਪ੍ਰਮਾਤਮਾ ਨੇ ਇਹ ਪਿੰਡ, ਪਿੰਡ ਦਾ ਅਰਥ ਹੈ ਸਰੀਰ, ਸਵਾਰਿਆ ਦਾ ਅਰਥ ਹੈ ਬਣਾਇਆ ਹੈ। ਦੇਖੋ ਪੰਜ ਤੱਤਾਂ ਨੂੰ ਇਕੱਠਾ ਕਰਕੇ ਤੇ ਪੰਜ ਤੱਤ ਸੰਪੂਰਨ ਹਨ, ਕੋਈ ਘਾਟ ਨਹੀਂ ਕੋਈ ਵਾਧ ਨਹੀਂ। ਪਾਤਸ਼ਾਹ ਜੀ ਬਾਣੀ ਵਿਚ ਕਹਿੰਦੇ ਨੇ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ, ਕੋਈ ਛੇਵਾਂ ਤੱਤ ਪਾ ਕੇ ਵਿਖਾਏ ਜੇ ਕੋਈ ਪਾ ਸਕਦਾ ਹੋਵੇ, ਭਾਵ ਨਹੀਂ ਪਾ ਸਕਦਾ, ਨਾ ਕੋਈ ਘਟਾਇਆ ਜਾ ਸਕਦਾ। ਕੋਈ ਆਖੇ ਪੰਜ ਤੱਤ ਜ਼ਿਆਦਾ ਨੇ, ਇੱਕ ਘਟਾ ਲਵਾਂ ਚਾਰ ਰੱਖ ਲਵਾਂ, ਨਾ ਘਟਾਏ ਜਾ ਸਕਦੇ ਨੇ ਨਾ ਵਧਾਏ ਜਾ ਸਕਦੇ ਨੇ, ਮੁਕੰਮਲ ਉਹ ਪ੍ਰਮਾਤਮਾ ਨੇ ਸੱਚ ਦਾ ਪਿੰਡ ਸਵਾਰਿਆ ਹੈ।
ਹਮ ਅਵਗੁਣ ਆਰੇ ਤੂੰ ਸੁਣ ਪਿਆਰੇ, ਤੁਧ ਭਾਵੈ ਸੱਚ ਸੋਈ।
ਪਾਤਸ਼ਾਹ ਜੀ ਅਰਦਾਸ ਕਰਦੇ ਨੇ ਹੇ ਵਾਹਿਗੁਰੂ, ਅਸੀਂ ਜੀਵ ਤਾਂ ਅਵਗਣਿਆਰੇ ਹਾਂ, ਔਗਣਾਂ ਨਾਲ ਭਰੇ ਹੋਏ ਹਾਂ, ਪਰ ਤੁਹਾਡੇ ਅੰਦਰ ਸਮਰੱਥਾ ਹੈ, ਤੁਸੀਂ ਸਾਨੂੰ ਸਵਾਰ ਵੀ ਸਕਦੇ ਹੋ, ਸਾਡੇ ਔਗਣ ਨਾਸ਼ ਵੀ ਕਰ ਸਕਦੇ ਹੋ। ਇਸ ਕਰਕੇ ਸਾਡੀ ਜੀਵਾਂ ਦੀ ਅਰਦਾਸ ਹੈ ਹੇ ਵਾਹਿਗੁਰੂ ਸਾਡੇ ਔਗਣ ਖਤਮ ਕਰਕੇ ਅਤੇ ਗੁਣਾਂ ਦਾ ਹਿਰਦੇ ਅੰਦਰ ਪ੍ਰਕਾਸ਼ ਕਰਨਾ ਕਰੋ ਜੀ।
ਆਵਣ ਜਾਣਾ ਨਾਥੀਐ ਸੱਚੀ ਮਤ ਹੋਈ।
ਜਿਸ ਦੇ ਕੋਲ ਗੁਰੂ ਦੀ ਬਖਸ਼ੀ ਹੋਈ ਸੱਚੀ ਮਤ ਹੈ ਉਸ ਦਾ ਫਿਰ ਸੰਸਾਰ ਵਿਚ ਦੁਬਾਰੇ ਆਣਾ ਜਾਣਾ ਨਹੀਂ ਹੁੰਦਾ। ਇੱਕ ਵਾਰੀ ਸਰੀਰ ਕਰਕੇ ਮਰਿਆ ਉਹਦਾ ਪ੍ਰਵਾਨ ਹੋ ਜਾਂਦਾ, ਮੁੜ ਕੇ ਜਨਮ ਹੁੰਦਾ ਹੀ ਨਹੀਂ। ਪਰ ਜਿਸ ਦੇ ਕੋਲ ਗੁਰੂ ਦੀ ਸਦਾ ਸਥਿਰ ਰਹਿਣ ਵਾਲੀ ਮਤ ਹੈ, ਇਸੇ ਲਈ ਕਬੀਰ ਜੀ ਨੇ ਆਖਿਆ ਕਹਿੰਦੇ ਭਾਈ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਗੁਰੂ ਇਹੋ ਜੇ ਗੁਰੂ ਨੂੰ ਧਾਰਨ ਕਰੋ, ਦੁਬਾਰੇ ਕਿਸੇ ਹੋਰ ਗੁਰੂ ਨੂੰ ਧਾਰਨ ਨਾ ਕਰਨਾ ਪਏ। ਐਸੇ ਮਰੋ ਜੇ ਬਹੁਰ ਨਾ ਮਰਨਾ। ਗੁਰੂ ਪਿਆਰੀ ਸਾਧ ਸੰਗ ਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਧਾਰਨ ਕਰਨਾ, ਕਿਸੇ ਹੋਰ ਨੂੰ ਨਹੀਂ। ਇਹ ਸਦਾ ਜੁਗੋ ਜੁਗ ਅਟਲ ਨੇ। ਬਾਕੀ ਕਿਸੇ ਸਰੀਰਕ ਗੁਰੂ ਨੂੰ ਗੁਰੂ ਧਾਰਨ ਕਰਾਂਗੇ ਤਾਂ ਉਹ ਮਰ ਜਾਏਗਾ, ਹੋ ਸਕਦਾ ਸਾਡੇ ਤੋਂ ਪਹਿਲਾਂ ਹੀ ਚੜ੍ਹਾਈ ਕਰ ਜਾਏ। ਇਸ ਤਰ੍ਹਾਂ ਦੀ ਇੱਕ ਗਾਥਾ ਵੀ ਹੈ, ਇੱਕ ਬੀਬੀ ਨੇ ਆ ਕੇ ਇੱਕ ਗੁਰਮੁਖ ਪਿਆਰੇ ਨੂੰ ਆਖਿਆ ਵੀ ਮੈਂ ਤੁਹਾਨੂੰ ਤੁਹਾਡੇ ਪ੍ਰਵਚਨ ਸੁਣੇ, ਬਹੁਤ ਸੋਹਣੇ ਤੁਸੀਂ ਕਿਥਾ ਕੀਰਤਨ ਕਰਦੇ ਹੋ, ਮੈਂ ਦਿਲ ਕਰਦਾ ਤੁਹਾਨੂੰ ਗੁਰੂ ਬਣਾ ਲਵਾਂ। ਜੇ ਤਾਂ ਹੁੰਦਾ ਕੋਈ ਪਖੰਡੀ ਉਹਨੇ ਤਾਂ ਖੁਸ਼ ਹੋਣਾ ਸੀ ਵੀ ਇੱਕ ਚੇਲੇ ਵਿੱਚ ਹੋਰ ਵਾਧਾ ਹੋ ਰਿਹਾ ਹੈ। ਉਹਨੇ ਆਖਿਆ ਭਾਈ ਪਹਿਲਾਂ ਮੈਨੂੰ ਇਹ ਦੱਸ, ਤੂੰ ਏਡੀ ਵੱਡੀ ਹੋ ਗਈ ਹੈ ਹਾਲੇ ਗੁਰੂ ਬਣਾਏ ਨਹੀਂ ਕੋਈ? ਕਹਿਣ ਲੱਗੇ ਨਹੀਂ ਇਹੋ ਜਿਹੀ ਗੱਲ ਨਹੀਂ ਬਾਬਾ, ਜਦੋਂ ਪੰਜਵੀਂ ਚ ਪੜ੍ਹਦੀ ਸੀ ਉਦੋਂ ਮੈਂ ਗੁਰੂ ਬਣਾਇਆ ਸੀ। ਉਹ ਗੁਰਮੁਖ ਪਿਆਰੇ ਕਹਿਣ ਲੱਗੇ ਫਿਰ ਉਹ ਗੁਰੂ ਧਾਰਨ ਕਰਨ ਤੋਂ ਬਾਅਦ ਹੁਣ ਦੂਜਾ ਕਿਉਂ ਕਰ ਰਹੀ ਹੈ? ਕਹਿਣ ਲੱਗੇ ਜੀ ਦਰਅਸਲ ਉਹ ਗੁਰੂ ਮਰ ਗਿਆ। ਬਾਬਾ ਜੀ ਕਹਿਣ ਲੱਗੇ ਫਿਰ ਹੁਣ ਤੱਕ ਗੁਰੂ ਧਾਰਨ ਨਹੀਂ ਕੀਤਾ? ਕਹਿਣ ਲੱਗੇ ਕੀਤਾ ਸੀ ਜੀ ਵਿਆਹ ਤੋਂ ਬਾਅਦ। ਬਾਬਾ ਜੀ ਕਹਿਣ ਲੱਗੇ ਫਿਰ ਉਹ ਕੀ ਹੋਇਆ? ਕਹਿੰਦੇ ਉਹ ਵੀ ਮਰ ਗਿਆ ਜੀ। ਬਾਬਾ ਜੀ ਕਹਿਣ ਲੱਗੇ ਹੁਣ ਮੇਰੀ ਵਾਰੀ ਰੱਖੀ ਹੈ, ਆ ਤੈਨੂੰ ਇਹੋ ਜਿਹੇ ਗੁਰੂ ਦੇ ਲੜ ਲਾਵਾਂ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਇਹੋ ਜਿਹਾ ਗੁਰੂ ਹੈ ਜਿਹੜਾ ਜੰਮਣ ਮਰਨ ਤੋਂ ਆਪ ਮੁਕਤ ਹੈ, ਤੇ ਜੇ ਆਪਾਂ ਇਸ ਗੁਰੂ ਦਾ ਪੱਲਾ ਫੜਾਂਗੇ ਇਹ ਨਿਸ਼ਚੈ ਕਰਕੇ ਜਾਣੋ ਸਾਡਾ ਵੀ ਜਨਮ ਮਰਨ ਖਤਮ ਹੋ ਜਾਵੇਗਾ।
ਆਵਣ ਜਾਣਾ ਨਾਥੀਐ ਸੱਚੀ ਮਤ ਹੋਈ।
ਇਸ ਕਰਕੇ ਮੁੜ ਕੇ ਸੱਚੀ ਮਤ ਗੁਰੂ ਜੀ ਦੀ ਧਾਰਨ ਕਰਕੇ ਜਨਮ ਮਰਨ ਦੇ ਚੱਕਰ ਤੋਂ ਜੀਵ ਜਿੰਨੇ ਵੀ ਹਨ ਮੁਕਤ ਹੋ ਜਾਂਦੇ ਹਨ।
ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ।
ਅੰਜਨ ਦਾ ਅਰਥ ਹੈ ਸੁਰਮਾ। ਕਹਿੰਦੇ ਸੁਰਮਾ ਵੀ ਅੱਖਾਂ ਵਿੱਚ ਉਹੋ ਜਿਹਾ ਹੀ ਪਾਉਣਾ ਚਾਹੀਦਾ ਜਿਹੜਾ ਪਾਇਆ ਹੋਇਆ ਸੁਰਮਾ ਪ੍ਰਮਾਤਮਾ ਨੂੰ ਭਾ ਜਾਏ। ਇੱਥੇ ਸੁਰਮੇ ਤੋਂ ਭਾਵ ਅਰਥ ਲਵਾਂਗੇ ਆਪਾਂ ਸ਼ਿੰਗਾਰ, ਦਾਨ ਪੁੰਨ ਸੇਵਾ ਸਿਮਰਨ, ਇਹ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਰਮ ਨੇ। ਪਰ ਕਹਿੰਦੇ ਇਹੋ ਜਿਹਾ ਹੀ ਉਦਮ ਕੀਤਾ ਜਾਏ ਜਿਹੜਾ ਪ੍ਰਮਾਤਮਾ ਨੂੰ ਗੁਰੂ ਨੂੰ ਚੰਗਾ ਲੱਗੇ। ਦੇਖੋ ਇੱਕ ਪਤੀ ਨੂੰ ਜੇ ਨੀਲੇ ਰੰਗ ਦਾ ਸੂਟ ਚੰਗਾ ਹੀ ਨਹੀਂ ਲੱਗਦਾ ਤੇ ਇਸਤਰੀ ਵਾਰ ਵਾਰ ਉਸ ਨੂੰ ਪਾਈ ਜਾਏ, ਇਹਦਾ ਭਾਵ ਉਹ ਪਤੀ ਨੂੰ ਜਾਣ ਕੇ ਤੰਗ ਪਰੇਸ਼ਾਨ ਕਰ ਰਹੀ ਹੈ। ਜਿਹੜਾ ਰੰਗ ਪਤੀ ਨੂੰ ਚੰਗਾ ਲੱਗਦਾ ਪਤਨੀ ਨੂੰ ਉਹ ਪਾਉਣਾ ਚਾਹੀਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਰੱਬ ਨੂੰ ਜਿਹੜਾ ਰੰਗ ਚੰਗਾ ਹੀ ਨਹੀਂ ਲੱਗਦਾ ਆਪਾਂ ਉਹ ਆਪਣੇ ਤਨ ਮਨ ਤੇ ਰੰਗੀ ਫਿਰਦੇ ਹਾਂ। ਦੇਖੋ ਨਾ ਬਚਨ ਹੈ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵ ਹੈ ਚੋਲੜਾ ਪਿਆਰੇ ਕਿਉਂ ਧਨ ਸੇਜਾ ਜਾਏ। ਮੇਰੇ ਕੰਤ ਨੂੰ ਇਹ ਚੋਲੜਾ ਮਾਇਆ ਦੇ ਲਾਲਚਾ ਰੰਗਿਆ ਹੋਇਆ ਚੰਗਾ ਨਹੀਂ ਲੱਗਦਾ, ਦੱਸੋ ਪ੍ਰਮਾਤਮਾ ਦੀ ਸੇਜ ਤੇ ਮਿਲਾਪ ਦਾ ਆਨੰਦ ਕਿਵੇਂ ਪ੍ਰਾਪਤ ਹੋਏਗਾ ਸਾਨੂੰ? ਸਾਨੂੰ ਉਹੀ ਰੰਗ ਚੜਾਉਣਾ ਪਏਗਾ ਤਨ ਮਨ ਤੇ ਜਿਹੜੇ ਮਹਾਰਾਜ ਨੂੰ ਰੰਗ ਨਾਮ ਦਾ ਲਾਲ ਰੰਗ ਪਸੰਦ ਹੈ। ਨਾਮ ਨੂੰ ਲਾਲ ਰੰਗ ਦੇ ਨਾਲ ਤਸਬੀਹ ਦਿੱਤੀ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਇਸ ਕਰਕੇ ਇਹੋ ਜਿਹਾ ਕਹਿੰਦੇ ਸੁਰਮਾ ਗਿਆਨ ਦਾ, ਗੁਰੂ ਦੇ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾਈਏ ਜਿਹਦੇ ਨਾਲ ਸਾਰੇ ਪਾਸੇ ਉਹ ਪ੍ਰਮਾਤਮਾ ਸਾਨੂੰ ਨਜ਼ਰ ਆਉਣ ਲੱਗ ਪਵੇ।
ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ।
ਪਰ ਇਹ ਸੁਰਮਾ ਸ਼ਿੰਗਾਰ ਕਿਹੋ ਜਿਹਾ ਕਰਨਾ ਹੈ ਉਸੇ ਨੂੰ ਹੀ ਸਮਝ ਆ ਸਕਦੀ ਹੈ ਜੇ ਪ੍ਰਮਾਤਮਾ ਆਪ ਜਣਾ ਦਵੇ, ਯਾਨੀ ਕਿ ਸਮਝਾ ਦਵੇ। ਜਿਸ ਨੂੰ ਪ੍ਰਮਾਤਮਾ ਨੇ ਸਮਝ ਬਖਸ਼ੀ ਫਿਰ ਉਹ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਉਹੀ ਉਦਮ ਕਰਦਾ ਹੈ ਜਿਹੜੀ ਗੁਰੂ ਆਗਿਆ ਦਿੰਦਾ ਹੈ। ਗੁਰੂ ਦੀ ਮਤ ਤੋਂ ਬਿਨਾਂ ਉਹ ਕੋਈ ਮਨ ਮਤ ਵਾਲੇ ਕਰਮ ਜਾਂ ਅਨਮਤ ਵਾਲੇ ਕਰਮ ਬਿਲਕੁਲ ਨਹੀਂ ਕਰਦਾ।
ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵਾਏ।
ਆਪ ਹੀ ਉਹ ਸਮਝਾਉਂਦਾ ਹੈ ਜਣਾਉਂਦਾ ਹੈ ਤੇ ਆਪ ਹੀ ਮਨ ਜਿਹੜਾ ਹੈ ਕਿਰਪਾ ਕਰਕੇ ਆਪਣੇ ਵਸ ਵਿੱਚ ਲੈ ਲੈਂਦਾ ਹੈ। ਆਪਾਂ ਦੇਖੋ ਅਰਦਾਸ ਕਰਦੇ ਹਾਂ ਹੇ ਵਾਹਿਗੁਰੂ ਇਹ ਜਿਹੜਾ ਸਾਡਾ ਮਨ ਹੈ ਇਹ ਮੈਲਾ ਹੈ, ਕਿਰਪਾ ਕਰਕੇ ਇਹਨੂੰ ਸਾਫ਼ ਕਰ ਦਿਓ। ਪਰ ਸਾਫ਼ ਤਾਂ ਹੋਵੇਗਾ ਨਾ ਜੇ ਆਪਾਂ ਗੁਰੂ ਨੂੰ ਅਰਪਣ ਕਰਾਂਗੇ। ਜੇ ਗੁਰੂ ਨੂੰ ਅਰਪਣ ਨਹੀਂ ਕਰਾਂਗੇ ਫਿਰ ਗੁਰੂ ਮਹਾਰਾਜ ਜੀ ਸਾਫ਼ ਨਹੀਂ ਕਰ ਸਕਦੇ। ਪਰ ਕਹਿੰਦੇ ਇਹ ਅਰਪਣ ਕਰਨ ਦੀ ਗੱਲ ਵੀ ਗੁਰੂ ਮਹਾਰਾਜ ਜੀ ਆਪ ਹੀ ਕਿਰਪਾ ਕਰਨ ਤਾਂ ਹੁੰਦੀ ਹੈ, ਜੇ ਕਿਰਪਾ ਨਹੀਂ ਫਿਰ ਅਸੀਂ ਮਨ ਗੁਰੂ ਨੂੰ ਅਰਪਣ ਕਰ ਹੀ ਨਹੀਂ ਸਕਦੇ। ਔਰ ਗੁਰੂ ਨੂੰ ਮਨ ਅਰਪਣ ਕਰਨਾ ਜ਼ਰੂਰੀ ਹੈ, ਧਨ ਦੀ ਲੋੜ ਨਹੀਂ ਗੁਰੂ ਨੂੰ। ਮਹਾਰਾਜ ਕਹਿੰਦੇ ਨੇ ਮਨ ਅਰਪਣ ਕਰਨਾ ਹੈ, ਤੇ ਜਿਸ ਦਾ ਮਨ ਅਰਪਣ ਹੋ ਗਿਆ ਫਿਰ ਗੁਰੂ ਮਹਾਰਾਜ ਉਸ ਮਨ ਦੇ ਅੰਦਰ ਕੋਈ ਵੀ ਮੈਲ ਕੋਈ ਵੀ ਖੋਟ ਬਾਕੀ ਰਹਿਣ ਨਹੀਂ ਦਿੰਦੇ, ਕਿਉਂਕਿ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ। ਇਸ ਕਰਕੇ ਮਨ ਅਰਪਣ ਕਰਨਾ ਹੈ।
ਕਰਮ ਸੋ ਕਰਮ ਕਰਾਏ ਆਪੇ, ਕੀਮਤ ਕਹਾਉਣ ਅਪੇਵਾਏ।
ਕਰਮ ਅਤੇ ਸੁਕਰਮ ਯਾਨੀ ਕਿ ਚੰਗੇ ਕਰਮ ਅਤੇ ਹੋਰ ਕਰਮ ਉਹ ਆਪ ਹੀ ਕਰਾਉਂਦਾ ਹੈ, ਉਸ ਦੀ ਕੋਈ ਕੀਮਤ ਨਹੀਂ ਜਾਣ ਸਕਦਾ, ਅੰਦਾਜ਼ਾ ਵੀ ਨਹੀਂ ਲਗਾ ਸਕਦਾ, ਯਾਨੀ ਕਿ ਉਹ ਅਮੁੱਲ ਹੈ ਤੇ ਜਦੋਂ ਵੀ ਮਿਲਦਾ ਹੈ ਤਾਂ ਕਿਰਪਾ ਕਰਕੇ ਹੀ ਜੀਵ ਨੂੰ ਮਿਲਦਾ ਹੈ। ਕੋਈ ਵੀ ਜੀਵ ਉਸ ਨੂੰ ਪੈਸਿਆਂ ਦੇ ਨਾਲ ਖਰੀਦ ਨਹੀਂ ਸਕਦਾ।
ਤੰਤ ਮੰਤ ਪਾਖੰਡ ਨ ਜਾਣਾ, ਰਾਮ ਹਿਰਦੈ ਮਨ ਮਾਨਿਆ।
ਜਿਸ ਦਾ ਮਨ ਰਾਮ ਪਰਮਾਤਮਾ ਦੇ ਨਾਲ ਜੁੜ ਗਿਆ, ਹਿਰਦੇ ਅੰਦਰ ਜਿਸ ਨੇ ਰਾਮ ਨੂੰ ਵਸਾ ਲਿਆ, ਉਸ ਨੂੰ ਤੰਤ ਮੰਤ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ, ਕਿਉਂਕਿ ਪਰਮਾਤਮਾ ਦੇ ਕੋਲ ਤੰਤਰ ਮੰਤਰ ਜਾਂ ਪਖੰਡ ਦੀ ਕੋਈ ਵੀ ਬੁਕਤ ਨਹੀਂ ਹੈ, ਕੋਈ ਅਹਿਮੀਅਤ ਨਹੀਂ ਉੱਥੇ। ਤੰਤ ਪੰਤ ਪਖੰਡ ਕੋਈ ਵੀ ਦਿਖਾਵਾ ਨਹੀਂ ਚੱਲਦਾ, ਬਸ ਜਿਸ ਨੇ ਹਿਰਦੇ ਵਿੱਚ ਉਹ ਰਾਮ ਵਸਾ ਲਿਆ, ਮਹਾਰਾਜ ਕਹਿੰਦੇ ਨੇ ਸਮਝ ਲਓ ਉਸ ਨੇ ਸਭ ਕੁਝ ਕਰਮ ਕਰ ਲਏ ਹਨ ਅਤੇ ਉਹਦੇ ਕਰਮ ਗੁਰੂ ਦਰ ਤੇ ਪ੍ਰਵਾਨ ਹੋ ਗਏ ਹਨ।
ਅੰਜਨ ਨਾਮ ਤਿਸੈ ਤੇ ਸੂਜੈ, ਗੁਰ ਸਬਦੀ ਸੱਚ ਜਾਣਿਆ।
ਇਹ ਅੰਜਨ ਸੁਰਮਾ ਉਸੇ ਕੋਲੋਂ ਪ੍ਰਾਪਤ ਹੁੰਦਾ ਹੈ, ਯਾਨੀ ਕਿ ਕਿਹੜਾ ਉਦਮ ਕਰਨਾ ਹੈ ਇਹ ਵੀ ਗੁਰੂ ਮਹਾਰਾਜ ਆਪ ਹੀ ਪ੍ਰੇਰਨਾ ਬਣਦੇ ਹਨ, ਪ੍ਰੇਰਨਾ ਬਖਸ਼ਿਸ਼ ਕਰਦੇ ਹਨ ਤੇ ਪ੍ਰੇਰਨਾ ਸਰੋਤ ਬਣ ਕੇ ਆਪ ਹੀ ਗਾਢੀ ਰਾਹ ਪਾਉਂਦੇ ਹਨ। ਕਿਸੇ ਨੂੰ ਸੇਵਾ ਦਾ, ਕਿਸੇ ਨੂੰ ਸਿਮਰਨ ਦਾ, ਕਿਸੇ ਨੂੰ ਪਰਉਪਕਾਰ ਦਾ, ਕਿਸੇ ਨੂੰ ਬਾਣੀ ਪੜ੍ਹਨ ਦਾ, ਇਸ ਤਰ੍ਹਾਂ ਦੇ ਮਹਾਰਾਜ ਆਪ ਉਦਮ ਬਖਸ਼ਿਸ਼ ਕਰਦੇ ਹਨ।
ਸਾਜਨ ਹੋਵਨ ਆਪਣੇ ਕਿਉਂ ਪਰ ਘਰ ਜਾਹੀ।
ਮਹਾਰਾਜ ਕਹਿੰਦੇ ਨੇ ਦੇਖੋ ਭਾਈ, ਜੇ ਸੱਜਣ ਮਿੱਤਰ ਸਾਡਾ ਮਾਲਕ ਉਹ ਸਾਡੇ ਘਰ ਵਿੱਚ ਹੋਏ ਤਾਂ ਉਸ ਨੂੰ ਲੱਭਣ ਲਈ ਹੋਰ ਪਰਾਏ ਘਰਾਂ ਵਿੱਚ ਫਿਰਨ ਦੀ ਕੀ ਲੋੜ ਹੈ। ਜਿਸ ਦੇ ਘਰ ਪਰਮਾਤਮਾ ਪਤੀ ਹੈ ਉਸ ਨੂੰ ਇਧਰ ਉਧਰ ਲੱਭਣ ਦੀ ਲੋੜ ਨਹੀਂ ਹੈ, ਭਾਵ ਜਿਸ ਨੂੰ ਹਿਰਦੇ ਵਿੱਚ ਹੀ ਪਰਮਾਤਮਾ ਦੇ ਮਿਲਾਪ ਗੁਰੂ ਮਹਾਰਾਜ ਜੀ ਕਰਾਉਂਦੇ ਨੇ, ਫਿਰ ਉਹਦਾ ਇਧਰ ਉਧਰ ਦਾ ਆਉਣਾ ਜਾਣਾ ਭਟਕਣਾ ਸਭ ਖਤਮ ਹੋ ਜਾਂਦਾ ਹੈ।
ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ।
ਹੁਣ ਕਹਿੰਦੇ ਸਾਜਨ ਦੇ ਨਾਲ ਰਤਿਆਂ, ਪਰਮਾਤਮਾ ਦੇ ਨਾਮ ਰਤਿਆਂ ਤੇ ਕੀ ਹੁੰਦਾ, ਮਨ ਸਦਾ ਪਰਮਾਤਮਾ ਦੇ ਨਾਲ ਜੁੜਿਆ ਹੀ ਰਹਿੰਦਾ ਹੈ ਤੇ ਖੁਦ ਪਰਮਾਤਮਾ ਆਪ ਜਿਹੜਾ ਹੈ ਹਿਰਦੇ ਵਿੱਚ ਜੋ ਵਸਿਆ ਪਹਿਲਾਂ ਹੀ ਹੈ ਪਰ ਪ੍ਰਗਟ ਹੋ ਜਾਂਦਾ, ਇਸ ਕਰਕੇ ਮਨ ਵੀ ਸਦਾ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ।
ਮਨ ਮਾਹੇ ਸਾਜਨ ਕਰਹਿ ਰਲੀਆ, ਕਰਮ ਧਰਮ ਸਬਾਇਆ।
ਜਿਹੜਾ ਮਨੁੱਖ ਆਪਣੇ ਮਨ ਦੇ ਵਿੱਚ ਹੀ ਉਸ ਸਾਜਨ ਪਰਮਾਤਮਾ ਦੇ ਨਾਲ ਪ੍ਰੇਮ ਦੇ ਮਿਲਾਪ ਨੂੰ ਪ੍ਰਾਪਤ ਕਰਕੇ ਰੰਗਰਲੀਆਂ ਮਾਣਦਾ ਹੈ, ਸਮਝ ਲਓ ਉਸਨੇ ਸਾਰੇ ਕਰਮ ਧਰਮ ਕਰ ਲਏ, ਤੇ ਜਿਹਦੇ ਅੰਦਰ ਪਰਮਾਤਮਾ ਪ੍ਰਗਟ ਨਹੀਂ ਹੋਇਆ ਤੇ ਉਹਦੇ ਕਰਮ ਧਰਮ ਵੀ ਪਖੰਡ ਬਣ ਜਾਂਦੇ ਹਨ।
ਅੱਠ ਸੱਠ ਤੀਰਥ ਪੁੰਨ ਪੂਜਾ, ਨਾਮ ਸਾਚਾ ਪਾਇਆ।
68 ਤੀਰਥਾਂ ਦਾ ਇਸ਼ਨਾਨ, ਹੋਰ ਪੁੰਨ ਦਾਨ ਪੂਜਾ ਧਾਰਮਿਕ ਕਰਮ ਉਸ ਨੂੰ ਪ੍ਰਾਪਤ ਹੋ ਗਏ ਸਮਝੋ, ਜਿਸ ਨੇ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲਿਆ ਹੈ।
ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ।
ਪਰਮਾਤਮਾ ਆਪ ਹੀ ਸਾਜਣਾ ਕਰਦਾ ਹੈ, ਆਪ ਹੀ ਸੰਭਾਲ ਕਰਦਾ ਹੈ, ਸੱਚੇ ਨਾਮ ਦੇ ਨਾਲ ਪਿਆਰ ਵੀ ਉਹ ਆਪ ਹੀ ਜੀਵ ਨੂੰ ਬਖਸ਼ਦਾ ਹੈ।
ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ।
ਪਾਤਸ਼ਾਹ ਜੀ ਕਹਿੰਦੇ ਨੇ ਸਾਜਨ ਪ੍ਰਮਾਤਮਾ ਨੇ ਨਾਮ ਰੰਗ ਬਖਸ਼ਿਸ਼ ਕਰਕੇ ਹੁਣ ਤਨ ਮਨ ਲਾਲ ਰੰਗ ਦਾ ਬਣਾ ਦਿੱਤਾ ਹੈ, ਯਾਨੀ ਕਿ ਤਨ ਮਨ ਨਾਮ ਦੇ ਰੰਗ ਵਿੱਚ ਮਸਤ ਹੋ ਗਿਆ ਹੈ।
ਅੰਧਾ ਆਗੂ ਜੇ ਥੀਐ ਕਿਉਂ ਪਾਦਰ ਜਾਣੈ।
ਹੁਣ ਜੇ ਕੋਈ ਧਾਰਮਿਕ ਆਗੂ ਹੈ ਉਹ ਆਪ ਅੰਨਾ ਹੈ, ਯਾਨੀ ਕਿ ਉਸ ਨੂੰ ਗਿਆਨ ਨਹੀਂ ਬਿਲਕੁਲ ਵੀ, ਦੱਸੋ ਫਿਰ ਉਹ ਤਾਂ ਕਹਿੰਦੇ ਪੱਧਰੇ ਰਾਹ ਤੇ ਵੀ ਇਧਰ ਉਧਰ ਠੋਕਰਾਂ ਖਾਏਗਾ ਤੇ ਜਿਹੜਾ ਉਹਦੇ ਨਾਲ ਜੁੜੇਗਾ ਉਹਨੂੰ ਵੀ ਇਸ ਤਰ੍ਹਾਂ ਹੀ ਠੋਕਰਾਂ ਖਵਾਏਗਾ। ਇਸ ਲਈ ਧਾਰਮਿਕ ਆਗੂ ਅੰਨਾ ਨਹੀਂ ਹੋਣਾ ਚਾਹੀਦਾ, ਗਿਆਨ ਤੋਂ ਸੱਖਣਾ ਨਹੀਂ ਹੋਣਾ ਚਾਹੀਦਾ, ਉਸ ਨੂੰ ਗਿਆਨ ਹੋਣਾ ਜ਼ਰੂਰੀ ਹੈ।
ਆਪ ਮੁਸੈ ਮਤ ਹੋਸ਼ੀਐ ਕਿਉਂ ਰਾਹ ਪਛਾਣੈ।
ਮੁਸੈ ਦਾ ਅਰਥ ਠੱਗਿਆ ਗਿਆ, ਵੀ ਉਹ ਤਾਂ ਜੇ ਆਪ ਹੀ ਮਾਇਆ ਦੇ ਹੱਥਾਂ ਵਿੱਚ ਠੱਗਿਆ ਹੋਇਆ ਹੈ, ਹੋਸ਼ੀ ਮਤ ਵਾਲਾ ਹੈ, ਘੱਟ ਬੁੱਧੀ ਵਾਲਾ ਹੈ, ਉਹ ਰਾਹ ਕਿਵੇਂ ਦੱਸੇਗਾ, ਉਹ ਰਾਹ ਤੇ ਕਿਵੇਂ ਆਪ ਤੁਰੇਗਾ। ਨਾ ਆਪ ਸਹੀ ਰਾਹ ਤੇ ਤੁਰ ਸਕਦਾ, ਨਾ ਪਿੱਛ ਲੱਗਾ ਨੂੰ ਸਹੀ ਰਾਹ ਦਰਸਾ ਸਕਦਾ ਹੈ। ਇਸ ਕਰਕੇ ਇਹੋ ਜਿਹੇ ਅੰਧੇ ਆਗੂ ਤੋਂ ਏਦਾਂ ਹੀ ਚੰਗਾ ਹੈ।
ਕਿਉਂ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ।
ਅਜਿਹੇ ਮਨੁੱਖ ਦੀ ਜਿਹੜੀ ਮਤ ਹੈ ਉਹ ਮਾਇਕ ਧੰਦਿਆਂ ਦੇ ਵਿੱਚ ਫਸੀ ਹੁੰਦੀ ਹੈ, ਉਹ ਗਿਆਨ ਤੋਂ ਅੰਨਾ ਹੋਣ ਕਾਰਨ ਮਹਾਰਾਜ ਸਵਾਲ ਕਰਦੇ ਨੇ ਸਾਡੇ ਤੇ ਵੀ ਦੱਸੋ ਕਿਵੇਂ ਰਾਹ ਪਹਿਚਾਣੇਗਾ। ਇਸ ਕਰਕੇ ਗਿਆਨ ਤੋਂ ਸੱਖਣਾ ਮਨੁੱਖ ਅੰਨੇ ਮਨੁੱਖ ਵਰਗਾ ਹੈ, ਤੇ ਜਿਹਦੇ ਕੋਲ ਗਿਆਨ ਹੈ ਇਸ ਨੂੰ ਤੀਜਾ ਨੇਤਰ ਵੀ ਆਖਿਆ, ਸਮਝ ਲਓ ਉਸ ਨੂੰ ਇਹ ਸਹੀ ਰਾਹ ਜ਼ਿੰਦਗੀ ਦਾ ਦਿਸਣ ਲੱਗ ਪੈਂਦਾ ਹੈ। ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਕੇ ਆਪਾਂ ਜ਼ਿੰਦਗੀ ਦਾ ਸਹੀ ਰਾਹ ਚੁਣਨਾ ਹੈ।
ਬਿਨ ਨਾਮ ਹਰ ਕੇ ਕਾਸ਼ ਨਾ ਸੂਝੈ ਅੰਧ ਬੂਡਾ ਧੰਦਲੀ।
ਹਰੀ ਦੇ ਨਾਮ ਤੋਂ ਬਿਨਾਂ ਕੁਝ ਵੀ ਸੁਝਦਾ ਨਹੀਂ ਹੈ, ਕਿਝ ਨਾ ਸੂਝੈ ਕਿਝ ਨਾ ਬੁੱਝੈ ਦੁਨੀਆਂ ਗੁੱਜੀ ਭਾ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਗਿਆਨ ਤੋਂ ਸੱਖਣੇ ਆਗੂ ਦੀ ਮਤ ਮਾਇਆ ਦੇ ਧੰਦਿਆਂ ਵਿੱਚ ਫਸੀ ਰਹਿੰਦੀ ਹੈ, ਇਵੇਂ ਉਸ ਨਾਲ ਜੁੜੇ ਹੋਏ ਮਨੁੱਖ ਵੀ ਮਾਇਆ ਦੇ ਝਮੇਲਿਆਂ ਤੋਂ ਬਾਹਰ ਨਹੀਂ ਨਿਕਲ ਸਕਦੇ।
ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ।
ਜੇ ਗੁਰੂ ਦਾ ਸ਼ਬਦ ਮਨ ਵਿੱਚ ਵਸ ਜਾਏ ਫਿਰ ਦਿਨੇ ਤਾਂ ਚਾਨਣ ਹੁੰਦਾ ਹੀ ਹੈ ਜਿਵੇਂ ਸੂਰਜ ਦਾ, ਰਾਤ ਨੂੰ ਵੀ ਗੁਰੂ ਦੇ ਗਿਆਨ ਦੇ ਚਾਨਣ ਦੇ ਵਿੱਚ ਜ਼ਿੰਦਗੀ ਗੁਜ਼ਰਦੀ ਹੈ, ਯਾਨੀ ਕਿ ਦਿਨੇ ਰਾਤ ਮਨੁੱਖ ਗੁਰੂ ਦੇ ਚਾਨਣ ਦੇ ਵਿੱਚ, ਗਿਆਨ ਦੇ ਚਾਨਣ ਵਿੱਚ ਹੀ ਜ਼ਿੰਦਗੀ ਗੁਜ਼ਾਰਦਾ ਹੈ।
ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹੋ ਪਾਦਰ ਗੁਰ ਦੱਸੈ।
ਇਸ ਕਰਕੇ ਭਾਈ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਹੇ ਸਤਿਗੁਰੂ ਜੀ ਸਾਨੂੰ ਆਪ ਹੀ ਜੀਵਨ ਦਾ ਸਹੀ ਰਾਹ ਦੱਸਣਾ ਕਰੋ।
ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ।
ਜੇ ਮਨ ਗੁਰੂ ਕੋਲੋਂ ਪ੍ਰਮਾਤਮਾ ਕੋਲੋਂ ਪਰਦੇਸੀ ਬਣ ਜਾਈਏ, ਭਾਵ ਪਰੇ ਪਰੇ ਰਹੇ, ਤਾਂ ਸਾਰਾ ਦੇਸ਼ ਹੀ ਪਰਾਇਆ ਹੋ ਜਾਂਦਾ, ਯਾਨੀ ਕਿ ਉਸ ਲਈ ਤਾਂ ਫਿਰ ਗੁਰੂ ਘਰ ਪਰਾਇਆ ਹੀ ਹੋ ਜਾਂਦਾ ਜਿਹੜਾ ਗੁਰੂ ਤੋਂ ਦੂਰ ਦੂਰ ਰਹਿੰਦਾ ਹੈ। ਜਿਸ ਦਾ ਮਨ ਗੁਰੂ ਤੋਂ ਦੂਰ ਹੋ ਗਿਆ ਉਸ ਲਈ ਗੁਰੂ ਵੀ ਇੱਕ ਕਿਸਮ ਦਾ ਪਰਦੇਸੀ ਬਣ ਜਾਂਦਾ ਹੈ।
ਕਿਸ ਪਹਿ ਖੁੱਲਾ ਗੰਠੜੀ ਦੁਖੀ ਭਰ ਆਇਆ।
ਇਹ ਫਿਰ ਮਨ ਪਰਦੇਸੀ ਹੋਣ ਦਾ ਬਹੁਤ ਵੱਡਾ ਦੁੱਖ ਹੈ। ਇਸ ਦੁੱਖ ਦੀ ਗੰਠੜੀ ਕਿਹਦੇ ਕੋਲ ਖੋਲੀਏ? ਕਹਿੰਦੇ ਜਿਹੜਾ ਵੀ ਮਿਲਦਾ ਉਹ ਵੀ ਏਦਾਂ ਹੀ ਨਜ਼ਰ ਆਉਂਦਾ ਵੀ ਇਹ ਵੀ ਗੁਰੂ ਤੋਂ ਪਰੇ ਪਰੇ ਹੀ ਫਿਰ ਰਿਹਾ ਹੈ, ਇਸਨੇ ਵੀ ਹਾਲੇ ਗੁਰੂ ਦੀ ਮਤ ਨੂੰ ਧਾਰ ਨਹੀਂ ਕੀਤਾ। ਇਸ ਕਰਕੇ ਗੁਰੂ ਤੋਂ ਵਿਛੋੜੇ ਦੀ ਗੰਠੜੀ ਦੁੱਖ ਜਿਹੜੀ ਹੈ ਇਹ ਕਿਸ ਕੋਲ ਖੋਲੀ ਜਾ ਸਕਦੀ ਹੈ?
ਦੁਖੀ ਭਰ ਆਇਆ ਜਗਤ ਸਬਾਇਆ ਕੌਣ ਜਾਣੈ ਵਿਦ ਮੇਰੀ ਆ।
ਸਾਰਾ ਜਗਤ ਹੀ ਗੁਰੂ ਤੋਂ ਟੁੱਟਿਆ ਫਿਰਦਾ, ਕੁਝ ਵਿਰਲੇ ਨੇ। ਮਹਾਰਾਜ ਕਹਿੰਦੇ ਨੇ ਇਸ ਮੇਰੇ ਦੁੱਖ ਨੂੰ ਕੌਣ ਜਾਣ ਸਕਦਾ ਹੈ, ਇਸ ਦੁੱਖ ਨੂੰ ਮੈਂ ਕਿਹਦੇ ਕੋਲ ਫਰੋਲ ਸਕਦਾ ਹਾਂ।
ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ।
ਜੀਵ ਇਸ ਕਰਕੇ ਗੁਰੂ ਤੋਂ ਪਰੇ ਪਰੇ ਰਹਿਣ ਕਰਕੇ आ रहे ने संसार विच जा रहे ने पर खरे बहुत खरे दर्द है बहुत ज्यादा डरावने डरावने लग रहे ने भाव जमा दा दुख उना दे सिर ते मंडरा रहा है तोट नावे फेरिया कहिंदे इस मनुखा दी जगत अंदर आन जान दी फेरी विच कोई भी तोट नहीं पै रही
नाम विहूणे ऊणे चूणे ना गुर शब्द सुनाया
गुरु महाराज दा ना उन्हां ने शब्द सुनिया ना किसे नूं सुनाया नाम तो टुट के कहिंदे ओ निमो चूणे होए ही फिरदे हन
मन पर देसी जे थिया सब देश पराया
इस करके गुरु तो जड़ा दूर रहिंदा है ओ संसार विच परदेसियां दे वांग ही उचाट उदास फिरदा है
गुर महली घर अपना सो भरपुर लीना
जड़ा गुरु दे महल विच निवास कर गया कहंदे ओ फिर नाम रस नाल भरपूर हो जांदा है
सेवक सेवा तां करे सच शब्द पतीना
सच्चे वाहिगुरु दे शब्द दे विच जिसदा मन पतीज गया ओही गुरु दे नाल जुड़दा है ते उस दी ही परदेसी पुणे दी जेड़ी बीमारी खत्म हुंदी है ते ओही गुरु नाल जुड़ के इस उदासी नूं उचाट पुणे नूं खत्म करदा है
शब्दे पतीजै अंक भीजै सो महल महला अंतरे
ओ परमात्मा जो सारे महला भाव शरीरां दे विच वसिया होया है ते ओ साडे शरीर विच भी है पर गुरु दे राही ही उस नूं वेख्या समझिया जा सकदा है
आप करता करे सोई प्रभ आप अंत निरंतरे
ए सूझ भी परमात्मा आप ही बख्शदा है भी मैं ता भाई सारे शरीरां विच सारे पासे बिना अंतर तो बिना वित तो वसिया हां
गुर शब्द मेला तां सोहेला बाजंत अनहद बीणा
गुरु दे शब्द दे राही जिसने ए मिलाप दा सुख प्राप्त कीता है कहिंदे मानो उस दे हिरदे अंदर एक रस बीणा एक साज है ओ वज रही है यानी कि उस दे अंदर हर समय आनंद बनिया रहिंदा है
गुर महली घर अपना सो भरपुर लीणा
गुरु दे महल विच पहुंच के ए पता चलदा है कि परमात्मा सारियां थावां ते भरपूर है
कीता क्या सारा ही है कर वेखै सोई
कीता दा अर्थ है पैदा कीता होया परमात्मा ने जेड़ा ए जीव है की परमात्मा दी सिफ सलाह कर सकदा है यानी कि सिफ सलाह दा भी कोई अंत नहीं उस दा भी कोई अंत नहीं पाया जा सकदा
ताकि कीमत ना पवै जे लोचै कोई
जे कोई इच्छा भी रखे ना ओदी कीमत पालवा गत मित पालवा इच्छा रखण दे बावजूद भी कोई भी मनुख ओदी पूर्ण तौर ते गत मित नहीं जान सकदा
कीमत सो पावै आप जानावै आप अपुल न भुले
हां कहंदे जे कोई जान सकदा है तां ओ परमात्मा दी कृपा द्वारा ही परमात्मा नूं जान सकदा है उस नाल सांझ पा सकदा है उस नूं उंज धोखे दे नाल नहीं अपने अंदर वसाया जा सकदा क्योंकि ओ अपुल है ਉਹ ਕਦੇ ਭੁੱਲ ਨਹੀਂ ਕਰਦਾ ਇਸ ਕਰਕੇ ਉਸ ਪਰਮਾਤਮਾ ਦੀ ਕਿਰਪਾ ਦੇ ਰਾਹੀਂ ਹੀ ਅਸੀਂ ਉਸ ਨਾਲ ਸਾਂਝ ਬਣਾ ਸਕਦੇ ਹਾਂ
ਜੈ ਜੈਕਾਰ ਕਰੇ ਤੁਧ ਭਾਵੈ ਗੁਰ ਕੈ ਸ਼ਬਦ ਅਮੁੱਲੈ
ਗੁਰੂ ਦਾ ਸ਼ਬਦ ਅਮੁੱਲ ਹੈ ਤੇ ਪਰਮਾਤਮਾ ਵੀ ਅਮੁੱਲ ਹੈ ਉਸ ਅਮੁੱਲ ਪਰਮਾਤਮਾ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਜਾਣਿਆ ਜਾ ਸਕਦਾ ਹੈ ਤੇ ਜਿਸ ਨੇ ਜਾਣਿਆ ਉਹ ਪਰਮਾਤਮਾ ਦੀ ਹੀ ਜੈ ਜੈਕਾਰ ਕਰਦਾ ਹੈ ਹੋਰ ਕਿਸੇ ਦੀ ਨਹੀਂ ਤੇ ਪਰਮਾਤਮਾ ਵੀ ਕਿਰਪਾ ਕਰਕੇ ਫਿਰ ਉਸ ਦੀ ਸੰਸਾਰਕ ਮਨੁੱਖਾਂ ਕੋਲੋਂ ਜੈ ਜੈਕਾਰ ਕਰਵਾਉਂਦਾ ਹੈ
ਹੀਣੋ ਨੀਚ ਕਰੋ ਬੇਨੰਤੀ ਸਾਚ ਨ ਛੋਡੋ ਭਾਈ
ਮਹਾਰਾਜ ਅਖੀਰ ਵਿੱਚ ਕਹਿੰਦੇ ਨੇ ਮੈਂ ਹੀਣ ਮੈਂ ਨੀਚ ਬੇਨਤੀ ਕਰਦਾ ਹਾਂ ਹੇ ਭਾਈ ਮੈਂ ਸੱਚ ਨਹੀਂ ਛੱਡ ਸਕਦਾ ਯਾਨੀ ਕਿ ਸੱਚਾ ਜੋ ਸਦਾ ਰਹਿਣ ਵਾਲਾ ਪਰਮਾਤਮਾ ਹੈ, ਮੈਂ ਉਸ ਨੂੰ ਕਿਸੇ ਹਾਲਤ ਦੇ ਵਿੱਚ ਵੀ ਆਪਣੇ ਹਿਰਦੇ ਵਿੱਚੋਂ ਦੂਰ ਨਹੀਂ ਕਰ ਸਕਦਾ।
ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ।
ਜਿਸ ਪਰਮਾਤਮਾ ਨੇ ਇਸ ਜਗਤ ਨੂੰ ਪੈਦਾ ਕੀਤਾ ਉਹੀ ਇਸ ਨੂੰ ਦੇਖ ਰਿਹਾ ਹੈ, ਦੇਖਣ ਦਾ ਭਾਵ ਹੈ ਸੰਭਾਲ ਕਰ ਰਿਹਾ ਹੈ, ਤੇ ਉਹੀ ਇਹੋ ਜਿਹੀ ਮਤ ਦੇ ਸਕਦਾ ਹੈ ਜਿਸ ਨਾਲ ਉਸ ਪਰਮਾਤਮਾ ਨੂੰ ਸਾਰਿਆਂ ਵਿੱਚੋਂ ਵੇਖਿਆ ਜਾ ਸਕਦਾ ਹੈ, ਅਰ ਜਿਸ ਦੀ ਕਿਰਪਾ ਦੇ ਨਾਲ ਮਨ ਨੂੰ ਅਰਪਣ ਕੀਤਾ ਜਾ ਸਕਦਾ ਹੈ, ਜਿਸ ਦੀ ਕਿਰਪਾ ਦੇ ਨਾਲ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਵਿੱਚ ਅਭੇਦ ਹੋਇਆ ਜਾ ਸਕਦਾ ਹੈ, ਇਹ ਉਸ ਦੀ ਕਿਰਪਾ ਦੇ ਰਾਹੀਂ ਹੈ। ਗੁਰੂ ਮਹਾਰਾਜ ਜੀ ਸਾਡੇ ਸਾਰਿਆਂ ਤੇ ਕਿਰਪਾ ਕਰਨ, ਇਹ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ, ਇਹੋ ਜਿਹਾ ਜੀਵਨ ਸਾਡਾ ਸਾਰਿਆਂ ਦਾ ਬਣ ਜਾਏ। ਆਓ ਸ਼ਬਦ ਦੀ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਜੀ।
ਹੀਣੋ ਨੀਚ ਕਰੋ ਬੇਨੰਤੀ, ਸੱਚ ਨ ਛੋਡੋ ਭਾਈ। ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮ ਪਹਿ ਅਰਦਾਸ ਜੀਉ ਪਿੰਡ ਸਾਹਿਬ। ਤੁਮਰੈ ਸੁਤਰ ਧਾਰੀ, ਤੁਮਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾਏ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆਏ, ਕਰਨੋ ਨਿਧਿਆਵੈ ਧਾਏ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ। ਸਿੱਖਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ।
ਦੇਗ ਟੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਹੋਈ ਹੈ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਲੇਖੇ ਲਾਉਣੇ ਯਾਤਰਾ ਸਫਲ ਕਰਨੀ ਗੁਰਮਤ ਅਨੁਸਾਰ ਸਭ ਦੀਆਂ ਸੁਭ ਮਨੋਭਾਵਨਾ ਪੂਰੀਆਂ ਕਰਨੀਆਂ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਕਾਰਜ ਰਾਸ ਕਰਨੇ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਕਿਰਪਾ ਕਰੋ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੁਕਾਹੋ ਟਲ ਗੁਰ ਸੇਵੀਆ ਅਹਿਨ ਸੁਸਹਿਜ ਸੁਭਾਏ ਦਰਸ਼ਨ ਪ੍ਰਸਾਦ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝਟੀਐ ਤੁਧ ਡਿੱਠ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆਂ ਸੋਹੀ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀਮਤ ਕਿਉਂ ਟਲੈ ਇਸ ਨਾਨ ਦਾਨ ਸੋ ਗਿਆਨ ਮੱਜਨ ਆਪ ਅਛਲਿਓ ਕਿਉਂ ਚਲੈ ਪ੍ਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾਲਾਹੀ ਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪ ਨੜਾ ਪ੍ਰਭ ਸਹਿਜ ਪਛਾਤਾ ਤਾਂ ਜਮ ਸਾਚੈ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾਂ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਾਲਾਹੀ ਐ ਜਿਨ ਜਗਤ ਉਪਾਇਆ ਆਏ ਗਇਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਭੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗੁਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵੈ ਤੰਤ ਮੰਤ ਪਾਖੰਡ ਨ ਜਾਣਾ ਰਾਮ ਹਿਰਦੇ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰ ਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਆਪ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰਾਂਗ ਰੰਗੀਲੜੇ ਰੰਗ ਰਲਾਲ ਬਣਾਇਆ ਅੰਦਾ ਆਗੂ ਜੇ ਥੀਐ ਕਿਉਂ ਪਾਦਰ ਜਾਣੈ ਆਪ ਮੁਸੈ ਮਤ ਹੋਛੀਐ ਕਿਉਂ ਰਾਹੋ ਪਛਾਣੈ ਕਿਉਂ ਰਾਹੇ ਜਾਵੈ ਮਹਿਲ ਪਾਵੈ ਅੰਧ ਕੀਮਤ ਅੰਦਲੀ ਵਿਣ ਨਾਮ ਹਰ ਕੇ ਕੱਛ ਨਾ ਸੂਜੈ ਅੰਧ ਬੂਡਾਉ ਧੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਦਰ ਗੁਰ ਦੱਸੈ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਕਿਸ ਪੈ ਖੁੱਲੋ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸੁਭਾਇਆ ਕੌਣ ਜਾਣੇ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੈ ਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਗੁਰ ਮਹਿਲੀ ਘਰ ਆਪਣੈ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹੱਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੋਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਿਲੀ ਘਰ ਆਪਣੈ ਸੋ ਭਰਪੁਰ ਲੀਣਾ ਕੀਤਾ ਕਿਆ ਸਾਲਾਹੀ ਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣਾਵੈ ਆਪ ਅਭੁੱਲ ਨ ਭੁੱਲੇ ਜੈ ਜੈ ਕਾਰ ਕਰੈ ਤੁਧ ਭਾਵੈ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਚ ਨ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਹੀਣੋ ਨੀਚ ਕਰੋ ਬੇਨੰਤੀ ਸਾਚ ਨ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।